तेरा जी नाम जपिया, मन तेरा जी
महाराज सच्चे पातशाह जियां दी महान पावन पवित्र हाजर हजूरी दे विच सजी हुई साध संगत सर्व माई भाई वीर बजुर्ग सर्व नानक नाम लेवा सर्व धर्मा के सनेहियो सर्व सत्संगियो गुरु प्यारियो गुरु सवारियो गुरु शब्द गुरु चरणा दा ध्यान धरो सारी संगत सतगुरां दी पावन पवित्र हाजर हजूरी दे विच सिर चकाओ ते गज वज के फतेह बुलाओ वाहिगुरु जी का खालसा वाहिगुरु जी की फतेह। धन गुरु ग्रंथ साहिब महाराज सच्चे पातशाह जीआं दीआं महान रहमतां महान बख्शिशां जो संत महाराज संत बाबा करतार सिंह जिया की महान जात दे विच चार रोजा समागम भाई गुरचरण सिंह उन्होंने संगियां साथी सहयोगियों के सहयोग नाल आरंभ होया सी। अनेकां जथियां द्वारा महापुरशां द्वारा कथा कीर्तन गुरबाणी का मीह बरसाउंदिआं संपूर्ण ताइयां नूं हुण चुक रहा है जिथे आप जी अज चौथे दिन का हरी कीर्तन कथा गुरबाणी गुरमत और इतिहासिक विचारां आए महापुरशां दे पासों आए ढाडी जथियां दे पासों गुरमुख प्यारियां दी मुबारक रसना तो आनंद माण रहे सी। काफ़ी समा हो गया आप जी नूं लगातार बैठियां नूं थोड़ा जिहा समा होर शब्द द्वारा कथा द्वारा कीर्तन द्वारा गुरमत विचारां द्वारा महापुरखां दी कमाई द्वारा आपां सारे ही रल मिल के समय ते सवासां नूं सफला करिए थोड़ा जिहा समा होर हाजरियां लवाईए विचार शुरू कीती है हौ कुरबाने जाओ मेहरबाना हौ कुरबाने जाओ ਹਉ ਕੁਰਬਾਨੇ ਜਾਊਂ ਤੇ ਨਾ ਕਹਿ ਲੈਣ ਜੋ ਤੇਰਾ। ਦੇਖੋ ਇਸ ਧਰਤੀ ਦੇ ਉੱਤੇ ਇੱਕ ਤੋਂ ਇੱਕ ਅਮੀਰ ਬੰਦਾ ਬੈਠਾ। ਮੈਂ ਧਰਤੀ ਦੀ ਗੱਲ ਕੀਤੀ, ਨਾ ਕਿ ਪੰਜਾਬ ਦੀ ਨਾ ਹਿੰਦੁਸਤਾਨ ਦੀ। ਧਰਤੀ ਦਾ ਮਤਲਬ ਇਹ ਹੈ ਕਿ ਆਲ ਵਰਲਡ, ਸਾਰਾ ਸੰਸਾਰ, ਅਮੈਰੀਕਾ ਵਰਗੀਆਂ ਕੰਟਰੀਆਂ ਜਿਨ੍ਹਾਂ ਨੂੰ ਅੱਜ ਬਹੁਤ ਅਮੀਰ ਕਿਹਾ ਜਾਂਦਾ ਹੈ। ਪਰ ਬੇਨਤੀ ਹੈ, ਇੱਕ ਤੋਂ ਇੱਕ ਅਮੀਰ ਬੰਦਾ ਇਸ ਧਰਤੀ ਦੇ ਉੱਤੇ ਬੈਠਾ ਹੈ, ਇੱਕ ਤੋਂ ਇੱਕ ਚਤਰ ਬੰਦਾ ਇਸ ਧਰਤੀ ਦੇ ਉੱਤੇ, ਚਲਾਕ, ਸਿਆਣਾ, ਸੂਰਮਾ, ਯੋਧਾ, ਦੂਜੇ ਪਾਸੇ ਵਾਲਾ ਭਾਵ, ਸਰੀਰ ਕਰਕੇ ਸੂਰਮਾ। ਸੂਰਮੇ ਸੂਰਮੇ ਵਿੱਚ ਵੀ ਫਰਕ ਹੈ, ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ, ਉਹ ਵੀ ਸੂਰਮੇ ਨੇ, ਉਹ ਵੀ ਸੂਰਮੇ ਹੈ। ਅਤੇ ਸਾਧ ਸੰਗਤ ਜਿਹੜੇ ਪੀ ਕੇ ਸ਼ਰਾਬਾਂ ਅਤੇ ਸਾਰੇ ਵਿਹੜੇ ਨੂੰ ਵਖਤਾ ਪਾਉਂਦੇ, ਉਹ ਵੀ ਤੁਸੀਂ ਕਿੱਦਾਂ ਕਹਿਤਾ ਉਹਨਾਂ ਨੂੰ ਸੂਰਮੇ? ਉੱਦਾਂ ਹੀ ਕਹਿਤਾ ਭੁਲੇਖੇ ਨਾਲ। ਸੋ ਸਾਧ ਸੰਗਤ ਜੀ ਉਹ ਵੀ ਆਪਣੇ ਆਪ ਨੂੰ ਸੂਰਮੇ ਹੀ ਕਹਾਉਂਦੇ ਆ, ਉਹ ਵੀ ਆਪਣੇ ਆਪ ਨੂੰ ਸੂਰਮੇ ਹੀ ਕਹਾਉਂਦੇ ਆ। ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਸੂਰਮਾ ਹੈ ਕੌਣ? ਸੂਰਮਾ ਹੈ ਕੌਣ? ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ। ਜਿਹੜਾ ਗਲੀਆਂ ਦੀ ਖਾਤਰ ਲੜਦਾ ਅਤੇ ਗੋਲੀਆਂ ਚਲਾਉਂਦਾ, ਜਿਹੜਾ ਜ਼ਮੀਨਾਂ ਦੀ ਖਾਤਰ ਲੜਦਾ ਅਤੇ ਗੋਲੀਆਂ ਚਲਾਉਂਦਾ, ਜਿਹੜਾ ਸਾਧ ਸਿੰਘ ਜੀ ਪੈਸੇ ਖਾਤਰ ਲੜਦਾ ਅਤੇ ਮਰਦਾ ਅਤੇ ਮਾਰਦਾ, ਫਿਰ ਅਸੀਂ ਉਹਨਾਂ ਨੂੰ ਸੂਰਮਿਆਂ ਦਾ ਖਿਤਾਬ ਦੇ ਦਿੰਦੇ। ਸੂਰਮਾ ਕੌਣ ਹੈ? ਇੱਧਰ ਵਿਚਾਰ, ਪਰ ਦੂਸਰਾ ਪਾਸਾ ਵੀ ਨਾਲ ਰੱਖਿਓ। ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ, ਆਤਮ ਜਣੇ ਸਗਲ ਵਸ ਤਾਂ ਕੇ ਜਾਂ ਕਾ ਸਤਿਗੁਰ ਪੂਰਾ। ਹਾਂਜੀ, ਹਉ ਕੁਰਬਾਨੇ। ਇੱਕ ਤੋਂ ਇੱਕ ਇਸ ਧਰਤੀ ਦੇ ਉੱਤੇ ਅਮੀਰ, ਚਤਰ, ਚਲਾਕ, ਸਿਆਣਾ, ਹਰ ਪੱਖ ਦਾ ਵੱਡਾ ਬੰਦਾ, ਇੱਕ ਤੋਂ ਇੱਕ ਵੱਡੀਆਂ ਵੱਡੀਆਂ ਜ਼ਮੀਨਾਂ ਵਾਲਾ, ਇਹੋ ਜਿਹੇ ਵੀ ਜ਼ਮੀਨਾਂ ਵਾਲੇ ਦੇਖੇ ਜਿਹੜੇ ਸਾਧ ਸਿੰਘ ਜੀ ਸਾਈਕਲ 'ਤੇ ਵੀ ਗੇੜਾ ਨਹੀਂ ਮਾਰ ਸਕਦੇ ਜ਼ਮੀਨ ਵਿੱਚ, ਸਕੂਟਰ 'ਤੇ ਨਹੀਂ, ਗੱਡੀ 'ਤੇ ਨਹੀਂ, ਹੈਲੀਕਾਪਟਰ 'ਤੇ ਗੇੜਾ ਮਾਰਦੇ ਨੇ। ਹੁਣ ਜ਼ਮੀਨ ਦਾ ਹਿਸਾਬ ਤੁਸੀਂ ਆਪੇ ਹੀ ਲਾ ਲਿਓ ਵੀ ਕਿੰਨੀ ਹੋਊਗੀ। ਇਹੋ ਜਿਹੀਆਂ ਜ਼ਮੀਨਾਂ ਵਾਲੇ ਵੀ ਤੋ ਸਾਧ ਸੰਗਤ ਜੀ। ਹੁਣ ਬੇਨਤੀ ਹੈ ਕਿ ਜ਼ਮੀਨਾਂ ਵਾਲੇ ਬਥੇਰੇ, ਕੋਠੀਆਂ ਵਾਲੇ ਬਥੇਰੇ, ਪੈਸੇ ਵਾਲੇ ਬਥੇਰੇ, ਰਾਜ ਤਖਤਾਂ ਵਾਲੇ ਬਥੇਰੇ, ਪਰ ਪਤਾ ਨਹੀਂ ਕੀ ਗੱਲ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਹੀ ਨਹੀਂ ਕਿਸੇ ਦਾ ਆਇਆ ਕਿ ਮੈਂ ਫਲਾਨੇ ਤੋਂ ਕੁਰਬਾਨ। ਤਾਂ ਜੇ ਕੁਰਬਾਨ ਦੀ ਗੱਲ ਕੀਤੀ ਕਿ ਮੈਂ ਬਲਿਹਾਰ, ਮੈਂ ਸਦਕੇ, ਮੈਂ ਕੁਰਬਾਨ, ਕਿਹਨਾਂ ਤੋਂ? ਲੈਣ ਜੋ ਤੇਰਾ। ਆਹਾ, ਨਾਮ ਜਪਣ ਵਾਲਿਆਂ ਦਾ ਦਰਜਾ ਸਭ ਤੋਂ ਵੱਡਾ। ਜੇ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਹੈ ਨਾ, ਤਾਂ ਫਿਰ ਇਹ ਵੀ ਨੋਟ ਕਰ ਲਓ ਨਾਲ, ਉੱਚੇ ਹੋ ਜਾਂਦੇ ਨੇ ਉੱਚੇ ਦਾ ਸਿਮਰਨ ਕਰਕੇ, ਉੱਚੇ ਹੋ ਜਾਂਦੇ ਨੇ ਉੱਚੇ ਦਾ ਸਿਮਰਨ ਕਰਕੇ, ਉੱਚੇ ਹੋ ਜਾਂਦੇ ਸਾਰੀਆਂ ਬੀਬੀਆਂ ਬੋਲੋ ਗੱਜ ਵੱਜ ਕੇ, ਉੱਚੇ ਦਾ ਸਿਮਰਨ ਕਰਕੇ, ਜਿਹਦਾ ਸਿਮਰਨ ਕਰਕੇ, ਜਿਹਦਾ ਸਿਮਰਨ ਕਰਕੇ, ਜਿਹਦਾ ਸਿਮਰਨ ਕਰਕੇ, ਸਿਮਰਨ ਕਰਕੇ, ਜਿਹਦਾ ਸਿਮਰਨ ਕਰਕੇ,
ਜਿਹਦਾ ਸਿਮਰਨ ਕਰਕੇ, ਜਿਹਦਾ ਸਿਮਰਨ ਕਰਕੇ,
ਪ੍ਰਭ ਕਾ ਸਿਮਰਨ ਬੋਲਿਆ ਕਰੋ ਜਿਨ੍ਹਾਂ ਨੂੰ ਆਉਂਦਾ, ਪ੍ਰਭ ਕਾ ਸਿਮਰਨ। ਹਾਂ, ਗੁਰਬਾਣੀ ਦਾ ਅੱਖਰ ਹੈ, ਜੀਵਾ ਤੇ ਆਜੂ, ਜੀਵਾ ਪਵਿੱਤਰ ਹੋਜੂ, ਦਰਗਾਹੀ ਪ੍ਰਸ਼ਾਦ ਹੈ। ਰਸਨਾ ਦੇ ਉੱਤੇ ਕੋਈ ਵੀ ਚੀਜ਼ ਜਾਂਦੀ, ਪ੍ਰਸ਼ਾਦਾ ਵੀ ਆਪਾਂ ਛਕਦੇ ਨਾ, ਜਦੋਂ ਰਸਨਾ ਦੇ ਉੱਤੇ ਜਾਂਦੀ ਹੈ ਨਾ ਤੇ ਸਾਧ ਸੰਗਤ ਜੀ, ਫਿਰ ਇਹਦਾ ਰਸ ਬਣਦਾ। ਰਸਨਾ ਦੀ ਡਿਊਟੀ ਇਹੀ ਹੈ, ਬੋਲਣਾ ਤੇ ਸਵਾਦ ਦੇਖਣੇ, ਇਹ ਰਸਨਾ ਦਾ ਕੰਮ ਹੈ। ਤੇ ਸਾਧ ਸੰਗਤ ਕੋਈ ਵੀ ਚੀਜ਼ ਛਕਦੇ ਹਾਂ, ਉਹਦਾ ਰਸਨਾ ਦੇ ਉੱਤੇ ਰਸ ਬਣਦਾ। ਜਦੋਂ ਰਸ ਬਣ ਕੇ ਅੰਦਰ ਜਾਂਦਾ ਨਾ, ਰਸ ਬਣ ਕੇ ਅੰਦਰ, ਤਾਂ ਫਿਰ ਉਹਦਾ ਸਰੀਰ ਦੇ ਉੱਤੇ ਅਸਰ ਹੁੰਦਾ, ਫਿਰ ਉਹ ਹੌਲੀ ਹੌਲੀ ਸਭ ਕੁਛ ਬਲੱਡ ਦੇ ਵਿੱਚ ਚਲੇ ਜਾਂਦਾ। ਤੇ ਸਾਧ ਸੰਗਤ ਹੁਣ ਜੇ ਪਰਮੇਸ਼ਰ ਦਾ ਨਾਮ ਰਸਨਾ ਤੇ ਆ ਜਾਏ, ਗੁਰਬਾਣੀ ਸਰੀਰ ਤੋਂ ਬਾਹਰ ਹੈ, ਗੁਟਕਾ ਸਾਹਿਬ ਦੇ ਵਿੱਚ ਹੈ, ਪੋਥੀ ਸਾਹਿਬ ਦੇ ਵਿੱਚ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਗੁਰਬਾਣੀ ਦਾ ਸਾਡੇ 'ਤੇ ਕੀ ਅਸਰ ਹੈ? ਜਦੋਂ ਇਹੀ ਗੁਰਬਾਣੀ ਇੱਕ ਅੱਖਰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਲੈ ਲਿਆ, ਜਾਂ ਜਪਜੀ ਸਾਹਿਬ ਗੁਟਕਾ ਸਾਹਿਬ ਦੇ ਵਿੱਚੋਂ ਲੈ ਲਿਆ, ਜਾਂ ਮੂਲ ਮੰਤਰ ਲੈ ਲਿਆ, ਭਾਵ ਉੱਥੋਂ ਅਸੀਂ ਕੱਢ ਕੇ ਭਾਵ ਫੁਰਨੇ ਵਿੱਚ ਆ ਗਿਆ ਤਾਂ ਅਸੀਂ ਪੜ੍ਹਨਾ ਸ਼ੁਰੂ, ਗੁਰਬਾਣੀ ਦਾ ਅੱਖਰ ਰਸਨਾ 'ਤੇ ਆ ਗਿਆ। ਜਦੋਂ ਰਸਨਾ 'ਤੇ ਆ ਗਿਆ, ਉਹਦਾ ਅਸਰ ਕੋਈ ਹੋਰ ਹੈ। ਜਦੋਂ ਪ੍ਰਸ਼ਾਦਾ ਥਾਲੀ ਵਿੱਚ ਹੈ, ਉਹਦਾ ਅਸਰ ਕੋਈ, ਜਦੋਂ ਬੁਰਕੀ ਰਸਨਾ 'ਤੇ ਆ ਗਈ ਹੈ, ਭੁੱਖ ਨਹੀਂ ਉਦੋਂ ਮਿਟੂਗੀ, ਪਰ ਉਹਦਾ ਅਸਰ ਜ਼ਰੂਰ ਹੈ। ਭੁੱਖ ਨਹੀਂ ਮਿਟੂਗੀ ਉਦੋਂ, ਉਹਦਾ ਅਸਰ ਭੁੱਖ ਮਿਟਾਉਣ ਦਾ ਜ਼ਰੂਰ ਹੈ। ਥਾਲੀ 'ਚ ਪ੍ਰਸ਼ਾਦਾ ਪਿਆ, ਭੁੱਖ ਨਹੀਂ ਮਿਟਾਊਗਾ, ਪਰ ਉਹਦਾ ਭੁੱਖ ਮਿਟਾਉਣ ਦਾ ਸਾਡੇ 'ਤੇ ਅਸਰ ਜ਼ਰੂਰ ਹੈ। ਉਹਦੇ ਵੱਲ ਦੇਖ ਕੇ ਅਸਰ ਜ਼ਰੂਰ ਹੈ ਕਿ ਹੁਣ ਅਸੀਂ ਛਕਾਂਗੇ, ਭੁੱਖ ਮਿਟ ਜਾਣੀ। ਅਤੇ ਸਾਧ ਸੰਗਤ, ਉਹ ਪ੍ਰਸ਼ਾਦਾ ਜਦੋਂ ਥਾਲੀ ਵਿੱਚ ਹੈ, ਉਹਦਾ ਸਾਡੇ 'ਤੇ ਅਸਰ ਕੋਈ ਹੋਰ ਹੈ। ਜਦੋਂ ਪ੍ਰਸ਼ਾਦਾ ਬੁਰਕੀ ਰਸਨਾ 'ਤੇ ਆ ਗਈ, ਅਸਰ ਕੋਈ, ਬੋਲਦੇ ਕਿਉਂ ਨਹੀਂ? ਤਾਂ ਜਦੋਂ ਰਸ ਬਣ ਕੇ ਅੰਦਰ ਚਲਾ ਗਿਆ ਤੇ ਅਸਰ ਕੋਈ, ਜਦੋਂ ਉਸ ਪ੍ਰਸ਼ਾਦੇ ਤੋਂ ਬਲੱਡ ਬਣ ਗਿਆ ਤੇ ਅਸਰ ਕੋਈ। ਹਾਂ, ਬਲੱਡ ਜਿਹੋ ਜਿਹਾ ਪ੍ਰਸ਼ਾਦਾ, ਉਹੋ ਜਿਹਾ ਬਲੱਡ ਬਣਨਾ। ਜੇ ਪਾਪਾਂ ਦੀ ਕਮਾਈ ਹੈ ਤੇ ਬਲੱਡ ਵੀ, ਬੋਲੋ, ਧੰਦਾ ਦੋ ਨੰਬਰ ਦਾ। ਉਹ ਇੱਕ ਨੂੰ ਕਿਹਾ, ਮੈਂ ਪੁੱਛਿਆ, ਮੈਂ ਕਿਹਾ ਭਾਈ ਸਾਹਿਬ ਕਾਹਦੀ ਨੌਕਰੀ ਕਰਦੇ ਹੋ? ਦੱਸਿਆ ਉਹਨੇ ਮੈਨੂੰ। ਮੈਂ ਕਿਹਾ ਕਿੰਨੀ ਕੁ ਤਨਖਾਹ? ਕਹਿੰਦਾ ਤਨਖਾਹ ਤਾਂ ਥੋੜ੍ਹੀ ਹੋਈ ਹੈ, ਪਰ ਉੱਪਰੋਂ ਕਾਫੀ ਬਣ ਜਾਂਦੇ। ਬੜਾ ਖੁਸ਼ ਹੋ ਕੇ ਮੈਂ ਕਿਹਾ, ਦੇਖੀ ਕਿਤੇ ਬਾਣੀ ਵੀ ਪੜ੍ਹ ਲਿਆ ਕਰ ਅਤੇ ਬਾਣੀ ਵੀ ਸੁਣ ਲਿਆ ਕਰ, ਆਹ ਜਿਹੜੀ ਉੱਪਰ ਵਾਲੀ 'ਤੇ ਖੁਸ਼ ਹੋ ਰਿਹਾ ਨਾ, ਉੱਪਰ ਵਾਲੀ ਕਮਾਈ 'ਤੇ ਤੈਨੂੰ ਉੱਪਰ ਹੀ ਨਾ ਕਿਤੇ ਲੈ ਜਾਏ। ਗਾਹਾਂ ਹੀ ਬਾਣੀ ਕਹਿ ਰਹੀ ਨਾ, ਮੇਰਾ ਕਹਿਣਾ ਥੋੜ੍ਹੀ ਇਹ, ਹੱਕ ਪਰਾਇਆ ਨਾਨਕਾ ਉਸ ਵਾਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ। ਤੇਰੀ ਹਾਮਾ ਨਹੀਂ ਗੁਰਾਂ ਨੇ ਭਰਨੀ, ਪਰਾਇਆ ਧਨ ਖਾਣ ਵਾਲਿਆ। ਤੇਰੀ ਹਾਮਾ ਨਹੀਂ ਗੁਰਾਂ ਨੇ ਭਰਨੀ, ਪਰਾਇਆ ਧਨ ਖਾਣ ਵਾਲਿਆ। ਪਰਾਇਆ ਧਨ ਖਾਣ ਵਾਲਿਆ, ਪਰਾਇਆ ਧਨ ਖਾਣ ਵਾਲਿਆ, ਪਰਾਇਆ ਧਨ ਖਾਣ ਤੇਰੀ।
ਰਾਇਆ ਧਨ ਖਾਣ ਵਾਲਿਆ
ਗੱਜ ਵੱਜ ਕੇ ਬੋਲੋ
ਇਹ ਪਰਾਇਆ ਧਨ ਖਾਣ ਵਾਲਿਆ ਉਹ ਤੇਰੀ ਹਮਾ ਨਹੀਂ ਬਾਣੀ ਕਹਿੰਦੀ ਪਰਾਇਆ ਧਨ ਖਾਣ ਵਾਲਿਆ ਸਤਿਗੁਰ ਕਹਿੰਦੇ ਪਰਾਇਆ ਧਨ ਖਾਣ ਵਾਲਿਆ ਬਾਣੀ ਕਹਿੰਦੀ ਬਈ ਬਾਣੀ ਕਹਿੰਦੀ ਪਰਾਇਆ ਧਨ ਸਤਿਗੁਰ ਕਹਿੰਦੇ ਬਾਬਾ ਦਾ ਧਨ ਖਾਣ ਵਾਲਿਆ ਯਾਰੇ ਜੀ ਝੂਠਾ ਧਨ ਖਾਣ ਵਾਲਿਆ ਰਾਇਆ ਧਨ ਯਾਰੇ ਜੀ ਹਾਮਾ ਭਰੇ ਨਾ ਕੋਏ ਚੋਰ ਕੀਆ ਚੰਗਾ ਕਿਉਂ ਹੋਏ ਚੋਰ ਕੀ ਹਾਮਾ ਕੌਣ ਭਰਦਾ ਇੱਧਰ ਹੁਣ ਜਿਹੜਾ ਪ੍ਰਸ਼ਾਦਾ ਰਸਨਾ ਤੇ ਜਾਂਦਾ ਉਹਦਾ ਰਸ ਬਣਦਾ ਇਹ ਬਾਣੀ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਇਹ ਬਾਣੀ ਜਦੋਂ ਪੋਥੀ ਸਾਹਿਬ ਦੇ ਵਿੱਚ ਹੈ ਇਹਦਾ ਅਸਰ ਕੋਈ ਹੋਰ ਹੈ ਜਦੋਂ ਇਹ ਅੱਖਰ ਰਸਨਾ ਤੇ ਆ ਜਾਂਦੇ ਨੇ ਆ ਕਿਉਂ ਕਹੀਦਾ ਬੋਲੋ 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 ਫਿਰ ਵੀ ਨਹੀਂ ਬਹੁਤੇ ਮੂੰਹ ਖੋਲਦੇ ਫਿਰ ਵੀ ਨਹੀਂ ਵਾਰ ਵਾਰ ਕਹਿਣ 'ਤੇ ਵੀ ਨਹੀਂ ਨਾ ਖੋਲੋ ਨਹੀਂ ਜੀ ਕਰਦਾ ਤਾਂ ਨਾ ਖੋਲੋ ਇੱਕ ਦਿਨ ਤਾਂ ਫਿਰ ਖੁੱਲ੍ਹਦਾ ਹੀ ਹੈ ਦੂਜੇ ਪਾਸੇ ਨੂੰ ਖੁੱਲ੍ਹ ਜਾਂਦਾ ਜੇ ਵਾਹਿਗੁਰੂ 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 ਕਹਿਣ ਨੂੰ ਮੂੰਹ ਨਹੀਂ ਖੋਲ੍ਹਣਾ ਤਾਂ ਹਾਏ ਹਾਏ ਕਹਿਣ ਨੂੰ ਖੋਲ੍ਹ ਲਈ ਦੂਜੇ ਪਾਸੇ ਤਾਂ ਫਿਰ ਹੋਊਗਾ ਹੀ ਕੰਮ ਤੇ ਸਾਧ ਸੰਗਤ ਸੰਤ ਮਹਾਰਾਜ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਜਿਨ੍ਹਾਂ ਨੇ ਆਹ ਬਖਸ਼ਿਸ਼ਾਂ ਕੀਤੀਆਂ ਕਿ ਧਾਰਨਾ ਭਈ ਆਪਾਂ ਸਾਰੇ ਹੀ ਪੜ੍ਹ ਸਕਦੇ ਕੋਈ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਧਾਰਨਾ ਸਮਝ ਨਹੀਂ ਆਈ ਇਹੀ ਕਾਰਨ ਸੀ ਕਿ ਗੁਰਬਾਣੀ ਦੀ ਮਹਿਮਾ ਗੁਰੂ ਦਾ ਜੋ ਅੰਮ੍ਰਿਤ ਰੂਪੀ ਰਸ ਹੈ ਬਾਣੀ ਦਾ ਉਹ ਰਸਨਾ ਦੇ ਉੱਤੇ ਆ ਜਾਏ ਹਰ ਇੱਕ ਦੀ ਰਸਨਾ 'ਤੇ ਆ ਜਾਏ ਇਹ ਧਾਰਨਾ ਦਾ ਕੀਰਤਨ ਦਾ ਮਤਲਬ ਕੀ ਹੈ ਹਰ ਇੱਕ ਦੀ ਰਸਨਾ 'ਤੇ ਆ ਜਾਏ ਕੀਰਤਨ ਸਾਰੇ ਹੀ ਚੰਗੇ ਆ ਜਿਹੜੀ ਵੀ ਸਾਧ ਸੰਗਤ ਮੰਜ਼ਿਲ ਸਾਨੂੰ ਗੁਰੂ ਨਾਲ ਜੋੜਦੀ ਹੈ ਨਾ ਜਿਹੜਾ ਵੀ ਮੈਥਡ ਜਿਹੜੀ ਵੀ ਜੁਗਤੀ ਸਾਨੂੰ ਗੁਰੂ ਨਾਲ ਜੋੜਦੀ ਉਹ ਸਭ ਸਤਿਕਾਰਯੋਗ ਹੈ ਭਾਵੇਂ ਉਹ ਧਾਰਨਾ ਹੈ ਭਾਵੇਂ ਉਹ ਢਾਡੀ ਹੈ ਭਾਵੇਂ ਉਹ ਰਾਗੀ ਹੈ ਭਾਵੇਂ ਉਹ ਸਾਧ ਸੰਗਤ ਕਥਾ ਹੈ ਭਾਵੇਂ ਉਹ ਕਵਿਤਾ ਹੈ ਜਿਹੜੀ ਵੀ ਚੀਜ਼ ਸਾਨੂੰ ਜਿਹੜਾ ਵੀ ਅੱਖਰ ਗੁਰੂ ਨਾਲ ਜੋੜੇ ਉਹ ਸਾਰੇ ਹੀ ਸਤਿਕਾਰਯੋਗ ਹੈ ਪਰ ਸੰਤ ਮਹਾਰਾਜ ਸੰਤ ਬਾਬਾ ਅਤਰ ਸਿੰਘ ਜੀਆਂ ਨੇ ਦੇਖਿਆ ਕਿ ਜਦੋਂ ਕਵੀ ਕਵਿਤਾ ਪੜ੍ਹਦਾ ਤੇ ਰਸਨਾ ਸੰਗਤ ਦੀ ਰਸਨਾ 'ਤੇ ਕਵਿਤਾ ਨਹੀਂ ਆਉਂਦੀ ਰਾਗੀ ਰਾਗ ਪੜ੍ਹਦਾ ਤੇ ਸੰਗਤ ਦੀ ਰਸਨਾ 'ਤੇ ਰਾਗ ਕਿਉਂਕਿ ਹਰ ਇੱਕ ਨੂੰ ਰਾਗ ਸਮਝ ਨਹੀਂ ਹੈ ਬੜੀ ਕਮਾਈ ਦੀ ਲੋੜ ਹੈ ਰਾਗ ਨੂੰ ਸਮਝਣ ਵਾਸਤੇ ਢਾਡੀ ਪੜ੍ਹਦੇ ਨੇ ਤੇ ਸਾਧ ਸੰਗਤ ਉਹ ਸੁਣ ਤਾਂ ਤੁਸੀਂ ਸਕਦੇ ਹੋ ਪਰ ਉਹ ਰਸਨਾ 'ਤੇ ਨਹੀਂ ਆਉਂਦਾ ਰਸਨਾ ਤੇ ਨਹੀਂ ਆਉਂਦਾ, ਕਥਾ ਵਾਚਕ ਕਥਾ ਕਰਦਾ, ਸੁਣ ਆਪਾਂ ਸਕਦੇ ਹਾਂ ਪਰ ਰਸਨਾ ਤੇ ਨਹੀਂ ਆਉਂਦਾ, ਕੋਈ ਵੀ ਤੁਸੀਂ ਦੇਖ ਲਓ। ਤੋ ਇਸੇ ਤਰ੍ਹਾਂ ਸੰਤ ਮਹਾਰਾਜ ਨੇ ਸਾਡੇ ਤੇ ਕੀਤੀ ਕਿਰਪਾ ਕਿ ਉਹ ਚੀਜ਼ ਇਹਨਾਂ ਲੋਕਾਂ ਨੂੰ ਦਈਏ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਲੈ ਕੇ, ਜਿਹੜੀ ਇਹ ਹਰ ਇੱਕ ਬੰਦਾ ਰਸਨਾ ਤੇ ਰੱਖ ਸਕੇ। ਜਦੋਂ ਇਹ ਸ਼ਬਦ ਗੁਰੂ ਕੀ ਮਹਿਮਾ ਦਾ ਪ੍ਰਸ਼ਾਦ ਰਸਨਾ ਦੇ ਉੱਤੇ ਜਾਊਗਾ, ਧਾਰਨਾ ਤੁਸੀਂ ਕੋਈ ਵੀ ਲੈ ਲਓ, ਧਾਰਨਾ ਉਹੀ ਧਾਰਨਾ ਮੰਨੀ ਜਾਂਦੀ ਹੈ ਜਿਹੜੀ ਗੁਰੂ ਦੇ ਨਾਲ ਜੋੜੇ, ਜਿਹੜੀ ਸ਼ਬਦ ਨਾਲ, ਜਿਹੜੀ ਇਤਿਹਾਸ ਨਾਲ ਜੋੜੇ, ਜਿਹੜੀ ਅੰਦਰ ਸੱਚ ਦੀ, ਨਾਮ ਦੀ, ਬਾਣੀ ਦੀ, ਰੱਬ ਨੂੰ ਮਿਲਣ ਦੀ ਜਾਗ ਲਾਵੇ ਉਹ ਧਾਰਨਾ। ਅਤੇ ਸਾਧ ਸੰਗਤ ਜੀ, ਸੰਤ ਮਹਾਰਾਜ ਨੇ ਦੇਖਿਆ ਵੀ ਇਹਨਾਂ ਨੂੰ ਆਹ ਢੰਗ, ਕੋਈ ਤਰੀਕਾ, ਕੋਈ ਮੈਥਡ ਦਈਏ। ਅਤੇ ਸੰਤ ਮਹਾਰਾਜ ਤੋਂ ਪਹਿਲਾਂ ਵੀ ਜੋਟੀਆਂ ਦੇ ਸ਼ਬਦ ਪਹਿਲਾਂ ਵੀ ਚੱਲਦੇ ਸੀ, ਐਸੀ ਗੱਲ ਕੋਈ ਨਹੀਂ ਹੈ। ਬਾਬਾ ਅਤਰ ਸਿੰਘ ਮਹਾਰਾਜ ਤੋਂ ਪਹਿਲਾਂ ਜੋਟੀਆਂ ਦੇ ਸ਼ਬਦ, ਕਿਉਂਕਿ ਸੰਗਤ ਗੁਰੂ ਨਾਨਕ ਸਾਹਿਬ ਦੇ ਸਮੇਂ ਜਿਉਂ ਕਰਤਾਰਪੁਰ ਵਸਿਆ, ਸ਼ੁਰੂ ਹੋ ਗਿਆ ਕੰਮ, ਅਤੇ ਸਾਧ ਸੰਗਤ ਗਾਹਾਂ ਤੀਰਥ ਬਣਨੇ ਸ਼ੁਰੂ ਹੋ ਗਏ। ਗੁਰੂ ਅੰਗਦ ਦੇ ਮਹਾਰਾਜ ਨੇ ਖਡੂਰ ਸਾਹਿਬ ਵਸਾਏ, ਗੁਰੂ ਅਮਰਦਾਸ ਮਹਾਰਾਜ ਨੇ ਗੋਂਦਵਾਲ ਸਾਹਿਬ ਵਸਾਏ, ਗੁਰੂ ਅਰਜਨ ਦੇ ਮਹਾਰਾਜ ਨੇ ਤਰਨ ਤਾਰਨ ਸਾਹਿਬ ਵਸਾਏ, ਗੁਰੂ ਰਾਮਦਾਸ ਮਹਾਰਾਜ ਨੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਸਾਏ। ਇਹ ਤੀਰਥ ਬਣਨੇ ਸ਼ੁਰੂ ਹੋਏ, ਥਾਂ ਪਰ ਥਾਂ ਸਾਧ ਸੰਗਤ ਤੀਰਥ ਹੱਥੀ ਸੇਵਾ ਅਤੇ ਸਾਧ ਸੰਗਤ ਮਨ ਦੇ ਵਿੱਚ ਸਿਮਰਨ। ਆਪਣੇ ਗੁਰਸਿੱਖ ਨੂੰ ਗੁਰੂ ਸਾਹਿਬ ਨੇ ਦੋ ਪਰ ਲਾਏ, ਇੱਕ ਸੇਵਾ ਦਾ, ਇੱਕ ਸਿਮਰਨ ਦਾ। ਪੰਛੀ ਦਾ ਇੱਕ ਪਰ ਹੋਵੇ ਨਾ ਤੇ ਉੱਡਦਾ ਨਹੀਂ, ਫਰ ਫਰ ਕਰਦਾ, ਨੇੜੇ ਡਿੱਗ ਪੈਂਦਾ। ਤੇ ਗੁਰੂ ਸਾਹਿਬ ਨੇ ਆਪਣੇ ਗੁਰਸਿੱਖ ਨੂੰ ਦੋ ਪਰ ਲਾਏ ਕਿ ਦੋ ਪਰ ਤੈਨੂੰ ਲੱਗ ਜਾਣ ਸਾਰੀ ਜ਼ਿੰਦਗੀ, ਸੇਵਾ ਵੀ ਕਰੀ ਚੱਲ ਤੇ ਸਿਮਰਨ ਵੀ। ਤੇ ਜਿਸ ਦਿਨ ਮਾਤ ਲੋਕ ਵਿੱਚ ਸਰੀਰ ਛੱਡੇਗਾ, ਆਖਰੀ ਸਵਾਸ ਹੋਏਗਾ, ਤੇ ਉਡਾਰੀ ਮਾਰ ਕੇ ਸੱਚਖੰਡ ਚਲੇ ਜਾਵੇ। ਬੰਦੇ ਨੂੰ ਤਾਰਦੇ ਸੇਵਾ ਤੇ ਸਿਮਰਨ ਦੋਵੇਂ, ਬੰਦੇ ਨੂੰ ਤਾਰਦੇ ਸੇਵਾ ਤੇ ਸਿਮਰਨ ਦੋਵੇਂ, ਬੰਦੇ ਨੂੰ ਤਾਰਦੇ ਬੰਦੇ ਨੂੰ ਬੰਦੇ ਨੂੰ ਤਾਰ ਦੇ ਸੇਵਾ ਤੇ ਸਿਮਰਨ ਦੋਵੇਂ, ਬੰਦੇ ਨੂੰ ਤਾਰ ਦੇ ਸੇਵਾ ਤੇ ਸਿਮਰਨ ਦੋਵੇਂ, ਸਿਮਰਨ ਦੋਵੇਂ, ਸੇਵਾ ਤੇ ਸਿਮਰਨ ਦੋਵੇਂ, ਸੇਵਾ ਤੇ ਸਿਮਰਨ ਦੋਵੇਂ, ਸੇਵਾ ਤੇ ਸਿਮਰਨ ਦੋਵੇਂ, ਬੋਲੋ ਸੇਵਾ ਤੇ ਸਿਮਰਨ ਦੋਵੇਂ, 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 ਸੇਵਾ ਤੇ ਬੰਦੇ ਨੂੰ ਤਾਰ ਦੇ ਸਿਮਰਨ ਦੋਵੇਂ। ਗੁਰੂ ਅਰਜਨ ਦੇ ਮਹਾਰਾਜ ਨੇ ਆ ਤੀਰ ਤਰਨ ਤਰਨ ਸਾਹਿਬ ਹੋਰ ਵੀ ਸਥਾਨ ਸੰਖੇਪ ਵਿਚਾਰ। ਗੁਰਬਾਣੀ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਇਹਦਾ ਅਸਰ ਕੋਈ ਸਾਡੇ ਉੱਤੇ ਹੋਰ ਹੈ। ਅੱਖਰ ਰਸਨਾ 'ਤੇ ਆ ਜਾਏ ਤਾਂ ਅਸਰ ਕੋਈ, ਜਦੋਂ ਇਹਨੂੰ ਵਾਰ ਵਾਰ ਪੜ੍ਹਿਆ ਜਾਂਦਾ ਨਾ, ਜਿਵੇਂ ਬੁਰਕੀ ਮੂੰਹ 'ਚ ਘੁੰਮਦੀ ਵਾਰ ਵਾਰ ਅਤੇ ਰਸ ਬਣਦੀ ਆ। ਜਦੋਂ ਵਾਹਿਗੁਰੂ 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 ਵਾਰ ਵਾਰ ਪੜ੍ਹਿਆ ਜਾਂਦਾ, ਜਦੋਂ ਗੁਰੂ ਦਾ ਜਸ ਵਾਰ ਵਾਰ ਮੂੰਹ ਦੇ ਵਿੱਚ ਕੀਤਾ ਜਾਂਦਾ ਤਾਂ ਇਹਦਾ ਰਸ ਬਣਦਾ, ਇਹਦਾ ਰਸ ਬਣਦਾ। ਅਤੇ ਯਾਦ ਰੱਖੋ ਕਿ ਜਿਉਂ ਜਿਉਂ ਪ੍ਰਸ਼ਾਦਾ ਅੰਦਰ ਨੂੰ ਜਾਈ ਜਾਂਦਾ ਤਿਉਂ ਤਿਉਂ ਉਸਦਾ ਮਹਾਤਮ ਵਧੀ ਜਾਂਦਾ, ਤਿਉਂ ਤਿਉਂ ਉਹਦਾ ਮਹਾਤਮ ਵਧੀ ਜਾਂਦਾ। ਤਾਂ ਜਿਉਂ ਜਿਉਂ ਬਾਣੀ ਅੰਦਰ ਨੂੰ ਜਾਈ ਜਾਂਦੀ ਹੈ ਤਿਉਂ ਤਿਉਂ ਇਹਦਾ ਅਸਰ ਸਾਡੇ 'ਤੇ ਵਧੀ ਜਾਂਦਾ। ਜਦੋਂ ਬਾਣੀ ਹੁੰਦੀ ਬਾਹਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲੈ ਲਓ, ਪੋਥੀ ਸਾਹਿਬ 'ਚ ਲੈ ਲਓ, ਇੱਕ ਇੱਕ ਗੱਲ ਨੂੰ ਸਮਝਾਉਣ ਵਾਸਤੇ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਮਤ ਦੇ ਅਨੁਸਾਰ, ਮਹਾਂਪੁਰਖਾਂ ਦੀਆਂ ਰਹਿਮਤਾਂ ਅਨੁਸਾਰ ਕਈ ਕਈ ਦਲੀਲਾਂ ਦੇਣੀਆਂ ਪੈਂਦੀਆਂ ਨੇ, ਕਈ ਕਈ ਦਲੀਲਾਂ ਦੇਣੀਆਂ ਪੈਂਦੀਆਂ ਨੇ। ਖਿਆਲ ਕਰੋ ਕਿ ਜਦੋਂ ਬਾਣੀ ਬਾਹਰ ਹੈ ਨਾ ਉਹਦਾ ਅਸਰ ਕੋਈ ਹੋਰ ਹੈ, ਜਦੋਂ ਬਾਣੀ ਰਸਨਾ 'ਤੇ ਆ ਗਈ ਅਤੇ ਉਹਦਾ ਅਸਰ ਕੋਈ ਹੋਰ ਹੈ, ਅਤੇ ਜਿਹੜੀ ਬਾਹਰ ਹੈ ਅਤੇ ਰਸਨਾ 'ਤੇ ਉਹ 'ਚ ਫਰਕ ਹੈ ਵੀ 10 ਗੁਣਾ ਉਹਦਾ ਮਹਾਤਮ ਵੱਧ ਜਾਣਾ, 10 ਗੁਣਾ ਵੱਧ ਜਾਣਾ। ਸਾਧ ਸੰਗਤ ਜੀ, ਜਦੋਂ ਬਾਹਰ ਹੈ ਉਹਦਾ ਅਸਰ ਹੋਰ ਹੈ, ਰਸਨਾ 'ਤੇ ਆ ਗਈ ਅਸਰ ਹੋਰ ਹੈ, ਫਿਰ ਉਹ ਕੰਠ 'ਤੇ ਜਾਂਦੀ ਭਾਵ ਗਲੇ ਵਿੱਚ ਜਿੱਥੇ ਕਾਉਂ ਕਹਿ ਲਓ, ਉਹਦਾ ਅਸਰ ਹੋਰ ਹੈ। ਤੀਸਰੀ ਸਟੇਜ ਉਹਦੀ ਹਿਰਦਾ ਹੈ, ਦਿਲ ਦੀ ਧੜਕਣ ਦੇ ਵਿੱਚ ਜਾਏਗੀ, ਉਸ ਵੇਲੇ ਉਹਦਾ ਅਸਰ ਬਾਣੀ ਦਾ ਕੋਈ ਹੋਰ ਹੈ, ਅਤੇ ਉਸ ਤੋਂ ਅੱਗੇ ਲੰਘ ਕੇ ਨਾਭੀ ਦੇ ਵਿੱਚ ਧੁਨੀ ਦੇ ਵਿੱਚ ਜਾਂਦੀ ਆ, ਫਿਰ ਬਲੱਡ ਦੇ ਵਿੱਚ ਜਾ ਕੇ ਫਿਰ ਗੁਰਮੁਖ ਰੋਮ ਰੋਮ ਹਰ ਧਿਆਵੈ। ਕਿੱਥੇ ਜਾ ਕੇ ਗੁਰਮੁਖ ਬਣਦਾ? ਤਾਂ ਜਿਹੜੇ ਬੰਦੇ ਨੇ ਬਾਣੀ ਰਸਨਾ 'ਤੇ ਵੀ ਨਹੀਂ ਰੱਖੀ ਅਤੇ ਫਿਰ ਉਹ ਕਹੇ ਮੈਂ ਗੁਰਮੁਖ ਹੈ, ਜਿਹਨੇ ਸਾਧ ਸੰਗਤ ਬਾਣੀ ਦੀ ਕੋਈ ਗੱਲ ਹੀ ਨਹੀਂ ਮੰਨੀ ਫਿਰ ਉਹ ਕਹੇ ਮੈਂ ਗੁਰਮੁਖ ਹੈ, ਜਿਹਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਕੋਈ ਮਾਰਗ ਧਾਰਨ ਹੀ ਨਹੀਂ ਕੀਤਾ ਫਿਰ ਉਹ ਕਹੇ ਮੈਂ ਗੁਰਮੁਖ ਹਾਂ, ਵੀ ਕਿੱਥੋਂ ਕੁ ਤੱਕ ਸੱਚਾਈ ਹੈ? ਇਹ ਐਵੇਂ ਨਹੀਂ ਮਹਾਰਾਜ ਨੇ ਕਹਿਤਾ ਗੁਰੂ ਨਾਨਕ ਸਾਹਿਬ ਨੇ ਕਿ ਹਾਂ ਕੁਰਬਾਨੇ ਜਾਊ ਤਿਨਾ ਕੇ ਲੈਣ ਜੋ ਤੇਰਾ। ਅਸੀਂ ਕਹਿੰਦੇ ਕੋਠੀ ਬਣਾਉਣੀ ਬੜੀ ਔਖੀ ਹੈ, ਅਸੀਂ ਕਹਿੰਦੇ ਬੱਚਿਆਂ ਨੂੰ ਜੰਮਣਾ ਅਤੇ ਪਾੜਨਾ ਪੜ੍ਹਾਉਣਾ ਲਿਖਾਉਣਾ ਬੜਾ ਔਖਾ ਹੈ, ਅਸੀਂ ਕਹਿੰਦੇ ਜੀ ਖੇਤੀ ਕਰਨੀ ਬੜੀ ਔਖੀ ਹੈ, ਨੌਕਰੀ ਵਾਲਾ ਕਹਿੰਦਾ ਨੌਕਰੀ ਕਰਨੀ ਬੜੀ ਔਖੀ ਹੈ, ਆਪਣੀ ਆਪਣੀ ਗੱਲ ਕਰ ਲਓ। ਗੁਰੂ ਨਾਨਕ ਸਾਹਿਬ ਕਹਿੰਦੇ ਸਾਰੇ ਹੀ ਕੰਮ ਸੌਖੇ ਆ, ਭਾਈ ਨਾਮ ਜਪਣਾ ਬੜਾ ਔਖਾ ਹੈ, ਆਖਣ ਔਖਾ। ਹਾਂ ਕਹਿੰਦੇ ਸਭ ਤੋਂ ਔਖਾ ਹੈ। ਮਹਾਤਮਾ ਦਾ ਸਥਾਨ ਸੀ, 4 ਪਿੰਡ ਦੇ ਬੰਦੇ ਰੋਜ਼ ਲੰਘਦੇ ਸੀ, ਮਜ਼ਦੂਰੀ 'ਤੇ ਜਾਂਦੇ ਸੀ, ਗੱਲਾਂ ਆਪਸ ਵਿੱਚ ਕਰਦੇ ਜਾਣ, ਆਹ ਦੇਖੋ ਬਈ ਕਿੰਨੀ ਮੌਜ ਹੈ ਬਾਬਿਆਂ ਨੂੰ, ਉਹ ਬਾਬੇ ਵੀ ਰੋਜ਼ ਸੁਣਦੇ ਸੀ, ਆਹ ਦੇਖੋ ਭਾਈ ਕਿੰਨੀ ਮੌਜ ਹੈ, ਅਸੀਂ ਮਰਜ਼ੀ ਦਾ ਸਾਰਾ ਦਿਨ ਉੱਥੇ ਇੱਟਾਂ ਢੋਂਦੇ, ਮਜ਼ਦੂਰੀ ਵਿੱਚ ਗਾਰਾ ਢੋਂਦੇ, ਆਹ ਬੜੀ ਮੌਜ ਹੈ, ਸੰਤ ਰੋਜ਼ ਹੀ ਸੁਣੀ ਜਾਣ। ਇੱਕ ਦਿਨ ਫਿਰ ਚਾਰਾਂ ਨੂੰ ਬੁਲਾ ਹੀ ਲਿਆ, ਭਾਈ ਪ੍ਰੇਮੀਓ ਪਿਆਰ ਦੇ ਨਾਲ ਬੁਲਾ ਕੇ ਕਹਿਣ ਲੱਗੇ, ਭਾਈ ਪ੍ਰੇਮੀਓ ਕਿੱਥੋਂ ਆਉਂਦੇ ਹੋ, ਕਿੱਥੇ ਜਾਂਦੇ ਹੋ? ਦੱਸ ਦਿੱਤਾ, ਹੁਣ ਕੰਮ 'ਤੇ ਜਾਂਦੇ ਜੀ। ਨਾਲ ਦੂਜਾ ਹੌਲੀ ਕਰਕੇ ਬੋਲ ਜਾਂਦਾ, ਜੀ ਸਾਨੂੰ ਤਾਂ ਕੰਮ ਕਰਕੇ ਰੋਟੀ ਮਿਲਦੀ ਆ, ਤੁਹਾਨੂੰ ਤਾਂ ਮਿਲ ਜਾਂਦੀ ਵਿਹਲਿਆਂ ਨੂੰ, ਸਾਨੂੰ ਤਾਂ ਕੰਮ ਕਰਕੇ ਰੋਟੀ ਖਾਣੀ ਪੈਂਦੀ, ਟੱਬਰ ਪਾਲਣਾ ਪੈਂਦਾ, ਮਾਰੀ ਜਾਵੇ ਗੱਲਾਂ ਤਾਂ ਸੰਤ ਹੱਸੀ ਜਾਣ। ਕਹਿੰਦੇ ਕੋਈ ਗੱਲ ਨਹੀਂ, ਵੀ ਕਿੰਨੀ ਦਿਹਾੜੀ ਮਿਲਦੀ ਆ? ਕਹਿੰਦਾ ਜੀ 10 ਰੁਪਈਏ ਦਿਹਾੜੀ ਮਿਲਦੀ। ਤੇ ਸੰਤ ਕਹਿਣ ਲੱਗੇ, ਕੱਲ ਨੂੰ ਸਾਡੇ ਕੋਲ ਕੰਮ ਕਰਿਓ, ਅਸੀਂ 12 ਰੁਪਏ ਦੇ ਦਾਂਗੇ ਤੁਹਾਨੂੰ। ਕਹਿੰਦਾ ਜੀ ਤੁਹਾਡੇ ਕੋਲ ਕਰ ਲਾਂਗੇ, ਤੁਹਾਡੇ ਕੋਲ ਕਰ ਲਾਂਗੇ, ਕਾਹਦਾ ਕੰਮ ਹੈ? ਕੰਮ ਵੀ ਦੱਸ ਦਿੱਤਾ, ਬੜੇ ਖੁਸ਼ ਹੋਏ, ਆ ਗਏ ਦੂਜੇ ਦਿਨ ਨਹਾ ਧੋ ਕੇ ਤਿਆਰ ਹੋ ਕੇ। ਸੰਖੇਪ ਵਿਚਾਰ, ਸੰਤਾਂ ਨੇ ਚਾਰੇ ਬੰਦੇ ਕਮਰੇ ਦੇ ਵਿੱਚ ਚਾਰੇ ਖੂੰਜਿਆਂ ਵੱਲ ਮੂੰਹ ਕਰਕੇ ਬਿਠਾ ਤੇ, ਭਾਈ ਨਾ ਇੱਟ ਢੋਣੀ, ਨਾ ਗਾਰਾ ਚੁੱਕਣਾ, ਨਾ ਮਿੱਟੀ ਲੱਗਣੀ ਕੱਪੜਿਆਂ ਨੂੰ, ਕੋਈ ਕੰਮ ਨਹੀਂ, ਬਸ ਤੁਸੀਂ ਆ ਮਾਲਾ ਫੜ ਲਓ ਅਤੇ ਇੱਕ ਇੱਕ ਮਣ ਕੇ ਅਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੁਹਾਨੂੰ ਜਾਣ ਲੱਗਿਆਂ ਭਾਵ 5 ਵਜੇ ਛੁੱਟੀ ਨਹੀਂ, ਉੱਥੇ 5 ਵਜੇ ਹੁੰਦੀ, ਆਪਾਂ 3 ਵਜੇ ਛੁੱਟੀ ਕਰ ਦਾਂਗੇ, 10 ਦੇ 12 ਮਿਲਣਗੇ ਦਿਹਾੜੀ ਵੀ, ਆ ਕੰਮ ਹੀ ਕੁਛ ਨਹੀਂ। ਜਦੋਂ ਸ਼ੁਰੂਆਤ ਮਾਲਾ ਹੱਥ 'ਚ ਫੜ ਲਈ, ਇੱਕ ਦੂਜੇ ਵੱਲ ਸਾਰੇ ਦੇਖਦੇ ਖੁਸ਼ ਬੜੇ ਵੀ ਅੱਜ ਕੰਮ ਸੌਖਾ ਮਿਲ ਗਿਆ। काम सौखा। कदी भी तुसी प्रैक्टिकल करके देखो कि दूसरे वाला काम सानू सौखा लगदा, अपना बोलो औखा लगदा, पर कीतियां पता लगदा। असी मुलाजम चार कट्ठे कर लो अलग अलग महकमें, वह कहूगा तुहाडा काम तो ठीक है साडा बड़ा खराब है, दूजा कहिंदा नहीं तुहाडा ठीक है साडा बड़ा खराब, इदां ही है अपना ही औखा लगदा। इदां ही वह कहन लगे अज तो मौज लग गई, चारे बंदे खूंजियां वल मूंह करके कहिंदे बोलना नहीं किसी नाल, देखना नहीं एक दूजे वल, सिर वाहिगुरु 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 जपना। उत्थे इट्टां चुकदे सी, दो दो चार चार मंजलियां ते चढ़दे सी, ते आ आराम दा ही काम है। साडे वाली ड्यूटी अज कर लो, जिहड़ी दिहाड़ी असी लाउने ओह वी ओही तुसी अज बोलो ला लो। जदों 10 मिंट जपिया, 15 मिंट जपिया, 20 मिंट हो गए, अद्धे घंटे बाद पिछे नूं मुड़ मुड़ के एक दूजे वल, संत कहिंदे खबरदार भाई एक दूजे वल नहीं देखना, खुंजे वल मूंह करो, दिहाड़ी कदी देनी तुहानू। बस अद्धा घंटा औखे सौखे होर कट लिया, तो लिया के माला रख दिती संतां दे मोहरे, कहिंदे जी तुहाडा काम तां तुसी ही कर सकदे आ, असीं तां इट्टां तां जरूर ढो लांगे, उत्थे हड्ड बना लांगे, पर आह काम साडे कोलों उत्थे मर लांगे सारा दिन, आ नहीं साडे कोलों काम हुंदा। साहिब कहिंदे ने आखण औखा लगदा बड़ा। असीं भी एक बार विचार कर ली मन विच फुरना कि संत महाराज बाबा करतार सिंह नूं बड़ी मौज है, नवें नवें आपां तुरे सी तो साध संगत सानू गुरसागर साहब दर्शन होए, भई लोग देखो जदों संत महाराज झील वाले उन्होंने पूजन, तो उस वेले साडे मन च भी असीं तां इन्हां नूं पूजदे ही गाहां उन्हां नूं, भई इह तां वाकिया महान हस्ती, बड़ी मौज है। मौज कादी, संतां ने 2 दिन घर ही साडे आ के, संत महाराज ने घर साडे आ के रैड क्रॉस 16 सैक्टर साडे घर आ के 2 दिन रह के सानू दस दिता कि संतां नूं मौज बड़ी है घर साडे आ के। भाव मेरा कहण दा जदों 2 दिन लगातार ना सुते ना बैठे, कपड़े लाई जाओ धोई जाओ आ करी जाओ वो करी जाओ वो करी जाओ, पानी सारे महल्ले का ढो ढो असी थक जाना, तो फिर अरदास करनी संत जी हुण किते चले ही जाण दा चंगा किसी होर पासे, उत्थे पानी नहीं सी मिलता, चंडीगढ़ च पानी उन्ना कौना। संत महाराज ने वह खुले गफे वरतने, मैं सच्चाई गुरु ग्रंथ साहिब जी हुजी कहिंदा वी तड़के दे 3 बज गए, 3 बज गए ते पानी आया ना, ते पानी सारिया घरां दा सी मकाता खिच खिच के ढो ढो के, पानी मिंट वाल लियाओ भी लियाओ भी, तो जदों 3 बजे उन्होंने पानी मंगया मैं तो फिर बूहे उले खड़ा हो गया, भाई हुण तां पता नहीं की खड़का बर दड़का हो जाना, दरवाजे वाले खड़ा महाराज की हजूरी खड़ा। फिर मैं अरदास की कि महाराज अज लाज तुसी रखनी, रोज पूरे 4 बजे पानी आता सी, पूरे 4 बजे चंडीगढ़ जा टूटियां का पानी छड़ दे, पूरे 4 बजे पानी आना, तो मैं अरदास की कि महाराज भी अज बचा लो भाई निभ जावे, भाई ये तो कम खराब हो गया, उधर दूजी आवाज फेर पै गई, किथे गया वो आया नहीं अजे, पानी नहीं लियांदे जल नहीं लियांदे, लियाओ छेती। चलो जी अरदास की गुरु ग्रंथ साहब की हजूरी च बैठा, 3 मिंट अरदास की टूटिया च पानी आ गया, रोज आंदा सी 4 बजे उदन 3:15 बजे ही आ गया। तो साध संगत जी घर आके सानू दस दिता कि संतां नू किन्नी कमौज है, मार्ग बड़ा औखा है। एह मंजल फकीरां वाली मिलदी है मारे मारी के, एह मंजल फकीरां वाली मिलदी है मारे मारी के, मंजल फकीरां वाली मिलदी है मारे मारी के, मंजल फकीरां वाली मिलदी है मारे मारी के। ਨਾਨਕ ਸਾਹਿਬ ਨੇ ਕਿ ਮੈਂ ਉਹਨਾਂ ਤੋਂ ਕੁਰਬਾਨ ਲੈਣ ਜੋ ਤੇਰਾ। ਹਾਂ, ਕਿਉਂ ਕਿਹਾ ਬਈ? ਮੁੱਖ ਮੰਤਰੀ ਦਾ ਕਿਉਂ ਨਹੀਂ ਆਇਆ ਮੈਂ ਉਹਦੇ ਤੋਂ ਕੁਰਬਾਨ? ਪ੍ਰਧਾਨ ਮੰਤਰੀ ਦਾ ਕਿਉਂ ਨਹੀਂ ਆਇਆ? ਭਾਵੇਂ ਉਦੋਂ ਹੈ ਨਹੀਂ ਸੀ, ਇਹ ਨਵਾਬ ਹੁੰਦੇ ਸੀ ਉਦੋਂ ਨਵਾਬ। ਪਰ ਸਾਧ ਸੰਗਤ ਉਹਨਾਂ ਮਨਿਸਟਰਾਂ ਦਾ ਕਹਿ ਲਓ, ਰਾਜਿਆਂ ਮਹਾਰਾਜਿਆਂ ਦਾ ਕਿਸੇ ਦਾ ਨਾਮ ਨਹੀਂ ਆਇਆ, ਇੱਕੋ ਤੋਂ ਆਇਆ ਕਿ ਲੈਣ ਜੋ ਤੇਰਾ। ਹਾਂ, ਪਰ ਨਾਮ ਲੈਣਾ ਹੀ ਬੜਾ, ਕਮਾਉਣਾ ਹੀ ਬੜਾ। ਸਾਨੂੰ ਲੋਕਾਂ ਨੂੰ ਤਾਂ ਗੁਰਦੁਆਰਾ ਚੇਤੇ ਹੀ ਉਦੋਂ ਆਉਂਦਾ ਜਦੋਂ ਕਿਤੇ ਲੋੜ ਪੈ ਜੇ, ਵਿਪਤਾ ਪੈ ਜੇ, ਚਲੋ ਅਰਦਾਸ ਕਰਾਈਏ ਉੱਥੇ। ਸਾਨੂੰ ਲੋਕਾਂ ਨੂੰ ਤਾਂ ਸੰਤ ਯਾਦ ਹੀ ਉਦੋਂ ਆਉਂਦੇ ਆ ਜਦੋਂ ਕੋਈ ਜ਼ਰੂਰਤ ਪੈ ਜੇ। ਜ਼ਰੂਰਤ 6 ਮਹੀਨੇ ਨਾ ਪਵੇ ਸੰਤ ਚੇਤੇ ਹੀ ਨਹੀਂ ਆਉਂਦੇ, ਜ਼ਰੂਰਤ ਸਾਲ ਨਾ ਪਵੇ ਤਾਂ ਸਾਧ ਸੰਗਤ ਸੰਤ ਯਾਦ ਹੀ ਨਹੀਂ ਆਉਂਦੇ। ਲੋੜ ਪੈਂਦੀ ਘੰਟੀ ਖੜਕਾ ਦੇਣੀ ਜਾ ਕੇ, ਅਸੀਂ ਤਾਂ ਜੀ ਫਲਾਨੇ ਕੰਮ ਆਏ ਹਾਂ। ਸਾਧ ਸੰਗਤ ਜੀ ਗੁਰਦੁਆਰਾ, ਮਾਫ਼ ਕਰਿਓ, ਸਿਰਫ ਇਸ ਵਾਸਤੇ ਨਹੀਂ ਬਣਿਆ ਕਿ ਜਦੋਂ ਤੈਨੂੰ ਲੋੜ ਪਊਗੀ ਆ ਜੀ। ਖੁਸ਼ੀਆਂ ਵਾਸਤੇ ਨਹੀਂ ਬਣਿਆ, ਗਮੀਆਂ ਵਾਸਤੇ ਨਹੀਂ ਬਣਿਆ। ਗੁਰਦੁਆਰਾ ਤਾਂ ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਦਾ ਦੁਆਰਾ ਤਾਂ ਉਸ ਪਰਮਾਤਮਾ ਨੂੰ ਮਿਲਣ ਦਾ ਇੱਕ ਪ੍ਰਤੀਤ ਰਸਤਾ ਹੈ। ਗੁਰਦੁਆਰੇ ਦੁਆਰਾ ਤਾਂ ਤੂੰ ਕਿਸੇ ਮੰਜ਼ਿਲ 'ਤੇ ਪਹੁੰਚਣਾ ਹੈ, ਗੁਰੂ ਗ੍ਰੰਥ ਸਾਹਿਬ ਦੁਆਰਾ ਤਾਂ ਕਿਸੇ ਮੰਜ਼ਿਲ 'ਤੇ ਪਹੁੰਚਣਾ। ਐਂ ਥੋੜ੍ਹੀ ਆ ਕਿ ਵਿਆਹ ਹੋ ਗਿਆ ਅਤੇ ਖੰਡ ਪਾਠ ਕਰਾ ਲਓ, ਕੋਈ ਮਰ ਗਿਆ ਅਤੇ ਪਾਠ ਕਰਾ ਲਓ, ਕੋਈ ਸਾਧ ਸੰਗਤ ਲੋੜ ਪੈ ਗਈ ਗੁਰਦੁਆਰੇ ਚਲ ਜਾਓ, ਦੇਗ ਕਰਾ ਦਿਉ, ਰਮਾਲਾ ਸਾਹਿਬ ਚੜ੍ਹਾ ਦਿਉ। ਨਹੀਂ, ਇਹ ਤਾਂ ਫਿਰ ਪਿਆਰ ਨਹੀਂ, ਵਪਾਰ ਹੈ, ਜਿਹੜਾ ਲੋੜ ਪੈਣ 'ਤੇ ਹੀ ਸਿਰਫ ਵਰਤਦਾ। ਤਾਂ ਬੇਨਤੀ ਕਰਾਂ ਕਿ ਸਾਧ ਸੰਗਤ ਹੋਂ ਕੁਰਬਾਨੇ ਜਾਊਂ ਤੇ ਨਾ ਕਿ ਲੈਣ ਜੋ ਤੇਰਾ ਨਾਂ। ਆਪ ਮਹਾਰਾਜ ਜੀ ਚੱਲ ਕੇ ਗਏ, ਮਹਾਰਾਜ ਜੀ ਆਪ ਚੱਲ ਕੇ ਗਏ ਉਹਨਾਂ ਕੋਲੋਂ ਜਿਹੜੇ ਨਾਮ ਦੀ ਕਮਾਈ ਕਰਦੇ। ਗੁਰੂ ਨਾਨਕ ਸਾਹਿਬ ਨੇ 4 ਉਦਾਸੀਆਂ ਧਾਰਨ ਕੀਤੀਆਂ ਅਤੇ ਪਹਿਲੀ ਉਦਾਸੀ ਸ਼ੁਰੂ ਇੱਕ ਗ੍ਰਿਸਤੀ, ਇੱਕ ਕਿਰਤੀ ਦੇ ਘਰੋਂ, ਭਾਈ ਲਾਲੋ ਦੇ ਘਰੋਂ। ਜਦੋਂ ਭਾਈ ਲਾਲੋ ਦੇ ਘਰ ਗੁਰੂ ਨਾਨਕ ਸਾਹਿਬ ਗਏ, ਕਹਿੰਦੇ ਭਾਈ ਲਾਲੋ ਉਸ ਵੇਲੇ ਕਿੱਲੇ ਘੜਦਾ ਪਿਆ ਸੀ, ਤਰਖਾਣ ਸੀ ਨਾ, ਅਤੇ ਸੇਪੀ ਦਾ ਕੰਮ ਸੀ ਲੋਕਾਂ ਦਾ, ਅਤੇ 6 ਮਹੀਨੇ ਜੋ ਦਾਣੇ ਫਾਣੇ ਮਿਲ ਜਾਣੇ ਅਤੇ ਉਹਦੇ ਨਾਲ ਗੁਜ਼ਾਰਾ ਕਰਨਾ, ਅਤੇ 24 ਘੰਟੇ ਸਿਮਰਨ, ਲੈਣ ਜੋ ਤੇਰਾ ਨਾਮ, ਬਸ 24 ਘੰਟੇ ਸਿਮਰਨ। ਅਤੇ ਖਿਆਲ ਕਰਿਓ ਅਤੇ ਗੁਰੂ ਨਾਨਕ ਸਾਹਿਬ ਨੇ ਅੰਦਰ ਵੜਦਿਆਂ ਕਹਿੰਦੇ ਆਵਾਜ਼ ਮਾਰੀ, ਆ ਨਾਂ ਲੈ ਕੇ ਆਵਾਜ਼ ਮਾਰੀ, ਭਾਈ ਲਾਲੋ, ਜਿਵੇਂ ਪਹਿਲੇ ਸਮੇਂ ਇੱਦਾਂ ਹੀ ਹੁੰਦੇ ਸੀ, ਵੱਡੇ ਵੱਡੇ ਦਰਵਾਜ਼ੇ ਅਤੇ ਅੰਦਰ ਜਾਂਦਿਆਂ ਆਵਾਜ਼ ਮਾਰਨੀ ਇੱਦਾਂ, ਹੁਣ ਤਾਂ ਬਾਹਰ ਬੈੱਲ ਲੱਗ ਗਈ, ਘੰਟੀ ਮਾਰੋ ਬਸ ਠੀਕ ਹੈ। ਪਹਿਲੇ ਇੱਦਾਂ ਹੀ ਹੁੰਦੇ ਸੀ, ਆਵਾਜ਼ ਮਾਰੀ ਭਾਈ ਲਾਲੋ, ਕਿਲੇ ਘੜਦਾ ਪਿਆ ਸੀ, ਭਾਵ ਆਪਣੀ ਕਿਰਤ ਵਿੱਚ ਰੁੱਝਾ ਪਿਆ ਸੀ ਤਾਂ ਹਿਰਦੇ ਤੋਂ ਸਿਮਰਨ ਚੱਲ ਰਿਹਾ ਸੀ, ਅਤੇ ਉੱਦਾਂ ਹੀ ਅੱਖ ਨਹੀਂ ਚੁੱਕੀ, ਉੱਦਾਂ ਹੀ ਨਾਂ ਲੈਤਾ, ਹਾਂ ਮਹਾਰਾਜ, ਐਂ ਕਹਿ ਕੇ ਪਿਆਰ ਨਾਲ। ਜਦੋਂ ਗਾਂਹ ਵਧੇ ਤਾਂ ਭਾਈ ਮਰਦਾਨਾ ਜੀ ਕਹਿੰਦੇ, ਕੀ ਕਰਦਾ ਪਿਆ, ਫਿਰ ਨਹੀਂ ਅੱਖ ਚੁੱਕੀ? ਕਹਿੰਦੇ ਮਹਾਰਾਜ ਜੀ, ਕਿਲੇ ਘੜਦਾ ਪਿਆ। ਅਤੇ ਗੁਰੂ ਨਾਨਕ ਸਾਹਿਬ ਕਹਿੰਦੇ, ਕਿਲੇ ਹੀ ਘੜੀ ਜਾਏਗਾ। ਜਦੋਂ ਭਾਈ ਮਰਦਾਨੇ ਨੇ ਕਿਹਾ ਅੱਖ ਚੁੱਕ ਦੇਖਿਆ, ਉੱਥੇ ਹੀ ਕਿਲਾ ਛੁੱਟ ਗਿਆ, ਉੱਥੇ ਹੀ ਤੇਸਾ ਛੁੱਟ ਗਿਆ, ਇੱਕਦਮ ਉੱਠ ਕੇ ਖੜਾ ਹੋਇਆ, ਹੱਥ ਜੁੜ ਗਏ, ਹੌਲੀ ਹੌਲੀ ਮੇਰੇ ਗੁਰੂ ਨਾਨਕ ਵੱਲ ਵਧਿਆ, ਅਤੇ ਭਾਈ ਲਾਲੋ ਨੇ ਇਹ ਗੱਲ ਕਹੀ ਹੈ। ਕਹਿੰਦੇ ਤੁਸੀਂ ਕਿਤੇ ਗੁਰੂ ਨਾਨਕ ਤਾਂ ਨਹੀਂ? ਅੰਦਰੋਂ ਜਿਹਨਾਂ ਦੀਆਂ ਤਾਰਾਂ ਜੁੜੀਆਂ ਹੁੰਦੀਆਂ, ਜਿਹਨਾਂ ਦੀਆਂ ਅੰਦਰੋਂ ਤਾਰਾਂ ਜੁੜੀਆਂ ਹੁੰਦੀਆਂ, ਇੱਥੇ ਤਾਂ ਗੁਰੂ ਦੇ ਕੋਲ ਬੈਠ ਕੇ ਵੀ ਸਾਡੀਆਂ ਗੁਰੂ ਨਾਲ ਤਾਰਾਂ ਨਹੀਂ ਜੁੜਦੀਆਂ ਬਹੁਤਿਆਂ ਦੀਆਂ, ਗੁਰੂ ਕੋਲ ਬੈਠ ਕੇ ਵੀ ਬਹੁਤਿਆਂ ਦੀਆਂ ਗੁਰੂ ਨਾਲ ਤਾਰਾਂ ਨਹੀਂ ਜੁੜਦੀਆਂ ਬਹੁਤਿਆਂ ਦੀਆਂ, ਗੁਰੂ ਕੋਲ ਬੈਠ ਕੇ ਵੀ ਘਰ ਤਾਰਾਂ ਲੱਗੀਆਂ ਪਈਆਂ ਨੇ, ਬੱਚਿਆਂ ਵੱਲ, ਸਵੇਰ ਦੇ ਕੰਮਾਂ ਵੱਲ, ਬੈੱਡ ਬਿਸਤਰਿਆਂ ਵੱਲ, ਨੀਂਦ ਵੱਲ, ਝੂਟਿਆਂ ਵੱਲ, ਬੈਠੇ ਗੁਰੂ ਕੋਲ ਹੈ, ਤਾਰ ਕਿਤੇ ਹੋਰ ਹੀ ਜੋੜੀ ਬੈਠਾ। ਕੋਈ ਵਿਰਲਾ ਹੋਏਗਾ ਜਿਹੜਾ ਗੁਰੂ ਕੋਲ ਬੈਠ ਕੇ ਵੀ ਕਿਤੇ ਗੁਰੂ ਨਾਲ ਜੁੜ ਜਾਵੇ, ਅੰਦਰੋਂ ਮੈਂ ਕਹਿ ਰਿਹਾ। ਗੁਰੂ ਸਾਹਿਬ ਨੇ ਐਵੇਂ ਨਹੀਂ ਕਹਿ ਦਿੱਤਾ ਕਿ ਮੈਂ ਉਹਨਾਂ ਤੋਂ ਕੁਰਬਾਨ ਜਿਹੜੇ ਨਾਮ ਜਪਦੇ। ਪਿਆਰਿਓ, ਬੜਾ ਔਖਾ ਹੈ, ਬੜਾ ਹੀ ਔਖਾ ਹੈ। ਕਹਿੰਦੇ ਹੁੰਦੇ ਸੀ, ਮੈਂ ਵੀ ਕਹਿੰਦਾ ਹੁੰਦਾ ਸੀ ਕਿ ਬੜਾ ਸੌਖਾ ਹੀ ਕੰਮ ਹੈ, ਪਰ ਜਦ ਤੁਰਨਾ ਪਿਆ ਪਤਾ, ਜੇ ਤਾਂ ਦਸਵੀਂ ਦੇ ਸਰਟੀਫਿਕੇਟ ਪੈਸੇ ਖਰਚ ਕੇ ਹੀ ਬਣਾਉਣਾ ਤਾਂ ਬਣ ਜਾਣਾ, ਉੱਦਾਂ ਹੀ ਤਾਂ ਜੇ ਦਸਵੀਂ ਦਾ ਸਰਟੀਫਿਕੇਟ ਪੜ੍ਹ ਕੇ ਬਣਾਉਣਾ ਨਾ, ਫਿਰ 10 ਸਾਲ ਪੜ੍ਹਾਈਆਂ, ਫੀਸਾਂ, ਸਭ ਕੁਛ, ਉਹ ਤਾਂ 2 ਨੰਬਰ 'ਚ ਉੱਦਾਂ ਵੀ ਬਣ ਹੀ ਜਾਂਦਾ ਅੱਜ ਕੱਲ੍ਹ। ਜੇ ਤਾਂ ਕੱਪੜੇ ਪਾ ਕੇ ਹੀ ਸੰਤ ਬਣਨਾ, ਫਿਰ ਤਾਂ ਬੜਾ ਸੌਖਾ, ਤਾਂ ਜੇ ਕਮਾਈ ਕਰਕੇ ਬਣਨਾ ਫਿਰ ਬੜਾ, ਹਾਂ ਫਿਰ ਬਹੁਤ ਔਖਾ ਹੈ। ਜੇ ਕਮਾਈ ਕਰਕੇ ਉੱਥੇ ਪਹੁੰਚਣਾ, ਮਹਾਰਾਜ ਨੇ ਐਵੇਂ ਨਹੀਂ ਕਿਹਾ ਕਿ ਮੈਂ ਉਹਨਾਂ ਤੋਂ ਕੁਰਬਾਨ, ਮੈਂ ਉਹਨਾਂ ਤੋਂ ਬਲਿਹਾਰ, ਮੈਂ ਧੂੜੀ ਚੱਕ ਕੇ ਮੱਥੇ ਨੂੰ ਲਾਵਾਂ। ਦੇਖੋ ਤੁਸੀਂ, ਹਮ ਸੰਤਨ ਕੀ ਰਹਿਣ ਪਿਆਰੇ, ਹਮ ਸੰਤਨ ਕੀ ਸਰਣਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ। ਪੰਚਮ ਪਾਤਸ਼ਾਹ ਦਾ ਫੈਸਲਾ ਤੁਸੀਂ ਰਾਤ ਸੁਣਿਆ ਸੀ, ਤੋ ਸਾਧ ਸੰਗਤ ਜੀ ਸਾਧੂਆਂ ਦੇ ਪ੍ਰਤੀ, ਸਤ ਪੁਰਸ਼ਾਂ ਦੇ ਪ੍ਰਤੀ, ਅਤੇ ਗੁਰੂ ਅਰਜਨ ਦੇ ਮਹਾਰਾਜ ਜੇ ਬਾਬਾ ਸ਼੍ਰੀ ਚੰਦ ਜੀਆਂ ਦੇ ਦਰਸ਼ਨ ਕਰਨ ਪਿੰਡ 62 ਵਿਖੇ ਗਏ, ਦੇਖੋ ਹੱਦਾਂ ਟੱਪ ਕੇ ਸਾਧੂਆਂ ਦਾ ਸਤਿਕਾਰ ਕੀਤਾ। ਓਹੋ, ਅਸੀਂ ਤਾਂ ਕਰ ਹੀ ਨਹੀਂ ਸਕਦੇ ਇੰਨਾ,